ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 18ਵਾਂ ਹੈ ਗੁਰੂ ਸਿੱਖਾਂ ਲਈ ਰਉ ਰੀਤੀ ਗੁਰਮਰਿਆਦਾ। ਇਸ ਉਪਦੇਸ਼ ਮਗਰੋਂ ਇੱਕ ਸਿੱਖ ਨੇ ਬੇਨਤੀ ਕੀਤੀ, ਪਾਤਸ਼ਾਹ ਅਸੀਂ ਆਪਣੇ ਦੁਨੀਆ ਦੇ ਕੰਮ ਕਾਜ ਢੰਗ ਸਵਾਰਥ ਕੀ ਕੋ ਸਵਾਰੀਏ। ਤਦ ਈਸ਼ਵਰ ਪ੍ਰਾਇਣਤਾ ਵਿੱਚ ਨਿਮਗਨ ਸਤਿਗੁਰੂ ਜੀ ਬੋਲੇ, ਉਸ ਪਰ ਭਰੋਸਾ ਕਰੋ ਜਿਸ ਨੂੰ ਨਾਮ ਦੁਆਰਾ ਆਪਣੇ ਹਿਰਦੇ ਦਾ ਵਾਸੀ ਬਣਾ ਰਹੇ ਹੋ। ਇਸ ਵੇਲੇ ਆਪ ਨੇ ਇੱਕ ਪੌੜੀ ਉਚਾਰੀ ਜੋ ਸ੍ਰੀ ਰਾਗ ਦੀ ਵਾਰ ਵਿੱਚ ਹੈ। ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲਖ ਪ੍ਰਭਲਾਖੀਐ। ਇਹ ਪੌੜੀ ਗੁਰਸਿੱਖਾਂ ਲਈ ਸਭ ਕਾਰਜਾਂ ਦਾ ਹਿਦਾਇਤਨਾਮਾ ਬਣੀ, ਇੱਥੋਂ ਤਾਈਂ ਕਿ ਗੁਰਮਰਿਆਦਾ ਦਾ ਮੁੱਢ ਇਹੋ ਪੌੜੀ ਬਣੀ। ਹੁਣ ਗੁਰੂ ਕੇ ਸਿੱਖ ਵਾਹਿਗੁਰੂ ਅੱਗੇ ਅਰਦਾਸ ਕਰਕੇ ਆਪਣੇ ਸਾਰੇ ਕਾਰਜ ਕਰਦੇ ਹਨ। ਸੋ ਗੁਰੂ ਕੇ ਸਿੱਖ ਸਭੇ ਰਉ ਰੀਤੀਆਂ ਅਤੇ ਸਾਰੇ ਕਾਰਜ ਅਰਦਾਸ ਕਰਕੇ ਸਤਸੰਗ ਵਿੱਚ ਗੁਰੂ ਸਾਖੀ ਕਰਕੇ ਕਰਦੇ ਹਨ, ਅਤੇ ਹਰ ਸ਼ੁਭ ਕਾਰਜ ਦੇ ਆਰੰਭ ਵਿੱਚ ਇਹ ਪੌੜੀ ਉਚਾਰੀ ਜਾਂਦੀ ਹੈ। ਇਸ ਪ੍ਰਕਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਹੀ ਸੂਹੀ ਰਾਗ ਵਿੱਚ ਲਾਵਾਂ ਰਚੀਆਂ ਜੋ ਗੁਰਸਿੱਖਾਂ ਦੇ ਵਿਵਹਾਰ ਵਿੱਚ ਲਾਵਾਂ ਪੜੀਆਂ ਜਾਣ। ਵਿਵਾਹ ਇੱਕ ਪ੍ਰਵਿਰਤੀ ਕਰਮ ਹੈ, ਇਸ ਨਾਲ ਗ੍ਰਹਿਸਥ ਪ੍ਰਵੇਸ਼ ਹੁੰਦਾ ਹੈ। ਪੁਰਾਣਾ ਤਰੀਕਾ ਪਰਮਾਰਥ ਦਾ ਸੀ ਕਿ ਇਹ ਪ੍ਰਵਿਰਤੀ ਛੱਡ ਕੇ ਨਿਰਵਿਰਤੀ ਵਿੱਚ ਜਾਣਾ, ਗ੍ਰਹਿਸਥ ਛੱਡ ਕੇ ਉਪਰਾਮ ਹੋ ਅਤੀਤ ਹੋ ਜਾਣਾ। ਗੁਰੂ ਸਾਹਿਬ ਨੇ ਲਾਵਾਂ ਵਿੱਚ ਦੱਸਿਆ ਹੈ ਕਿ ਪ੍ਰਵਿਰਤੀ ਕਰਮ ਗ੍ਰਹਿਸਥ ਹੈ, ਇਸੇ ਵਿੱਚ ਰਹੋ, ਪਰ ਵਾਹਿਗੁਰੂ ਨਾ ਭੁੱਲੋ, ਉਸਨੂੰ ਯਾਦ ਰੱਖੋ, ਉਸਦਾ ਭੈ ਰੱਖੋ, ਪਰ ਜਗਤ ਨਾਲ ਸਹਿਜ ਬੈਰਾਗ ਰੱਖੋ। ਵਸਦੇ ਰਹੋ ਪਰ ਜਗਤ ਨਾਲ ਸਹਿਜ ਬੈਰਾਗ ਰੱਖੋ। ਇਸ ਤਰ੍ਹਾਂ ਜੋ ਜੀਵ ਕਰੇਗਾ ਉਸਦੀ ਕਲਿਆਣ ਹੋਵੇਗੀ। ਇਸ ਪ੍ਰਕਾਰ ਦਾ ਉਪਦੇਸ਼ ਲਾਵਾਂ ਵਿੱਚ ਰਚ ਦਿੱਤਾ। ਗੋਇਆ ਦੰਪਤੀ ਨੂੰ ਪ੍ਰਵਿਰਤੀ ਕਰਮ ਵਿੱਚ ਆ ਪਾ ਕੇ ਉਹਨਾਂ ਨੂੰ ਪ੍ਰਵਾਨ ਗ੍ਰਹਿਸਥ ਉਦਾਸ ਦਾ ਨਕਸ਼ਾ ਲਾਵਾਂ ਵਿੱਚ ਬੰਨ ਦਿੱਤਾ। ਗੁਰੂ ਘਰ ਦੀ ਮਰਿਆਦਾ ਵਿੱਚ ਇਹ ਗ੍ਰਹਿ ਸਦਾ ਰਹੇ ਉਦਾਸੀ ਜਿਉਂ ਕਮਲ ਰਹੇ ਵਿੱਚ ਪਾਣੀ ਹੈ ਦਾ ਉਪਦੇਸ਼ ਗ੍ਰਹਿਸਥ ਪ੍ਰਵੇਸ਼ ਵੇਲੇ ਹੀ ਦ੍ਰਿੜ ਕਰਾ ਦਿੱਤਾ ਹੈ। ਇਸ ਤਰ੍ਹਾਂ ਆਪ ਜੀ ਨੇ ਵਡਹੰਸ ਰਾਗ ਵਿੱਚ ਦੋ ਸ਼ਬਦ ਘੋੜੀਆਂ ਦੀ ਧਾਰਨਾ 'ਤੇ ਰਚੇ ਸਨ। ਘੋੜੀਆਂ ਦੇ ਗਾਉਣੇ ਦੀ ਇੱਕ ਖਾਸ ਤਰਸ ਸੀ ਜਿਸ ਨੂੰ ਬੀਬੀਆਂ ਲਾੜੇ ਦੇ ਵਿਆਹ ਤੋਂ ਪਹਿਲੇ ਅਤੇ ਘੋੜੀ ਚੜ੍ਹਨ ਸਮੇਂ ਗਾਉਂਦੀਆਂ ਸਨ। ਉਸੇ ਤਰਸ ਧਾਰਨਾ 'ਤੇ ਗੁਰੂ ਜੀ ਨੇ ਦੋ ਸ਼ਬਦ ਰਚੇ ਜਿਨ੍ਹਾਂ ਵਿੱਚ ਘੋੜੀ ਦੇ ਅਲੰਕਾਰ ਨੂੰ ਲੈ ਕੇ ਵਾਹਿਗੁਰੂ ਪ੍ਰਾਪਤੀ ਦਾ ਰਾਹ ਦੱਸਿਆ। ਪ੍ਰਯੋਜਨ ਇਹ ਸੀ ਕਿ ਗੁਰੂ ਸਿੱਖ ਆਪਣੇ ਸਭ ਕਾਰਜ ਕਰਦੇ ਵਾਹਿਗੁਰੂ ਜੀ ਤੋਂ ਦੂਰ ਨਾ ਪੈਣ। ਵਿਆਹ ਵੇਲੇ ਘੋੜੀਆਂ ਗਾਈਆਂ ਜਾਣ ਅਤੇ ਉਸ ਵਿੱਚ ਵੀ ਪਰਮਾਰਥਿਕ ਉਪਦੇਸ਼ ਹੋਵੇ ਜੋ ਪ੍ਰਵਿਰਤੀ ਅਤੇ ਨਿਰਵਿਰਤੀ ਦੇ ਦੋਵੇਂ ਕੰਮ ਇਕੱਠੇ ਆਉਂਦੇ ਰਹਿਣ। ਇਸੀ ਤਰ੍ਹਾਂ ਗੁਰਬਾਣੀ ਵਿੱਚ ਕਈ ਰਾਗਾਂ ਵਿੱਚ ਛੰਤ ਹਨ, ਚੌਥੇ ਪਾਤਸ਼ਾਹ ਜੀ ਦੇ ਵੀ ਹਨ, ਉਹ ਵੀ ਇਹਨਾਂ ਸਮਿਆਂ 'ਤੇ ਗਾਵੇ ਜਾਂਦੇ ਹਨ ਜੋ ਮਾੜੇ ਗੀਤਾਂ ਨਾਲ ਬਿਰਤੀਆਂ ਮਾੜੇ ਪਾਸੇ ਨਾ ਜਾਣ। ਇਸ ਤੋਂ ਪਹਿਲੇ ਜੀਵ ਦੇ ਚਲਾਣੇ ਸਮੇਂ 'ਤੇ ਗਾਵੇ ਪੜ੍ਹੇ ਅਤੇ ਸਮਝੇ ਜਾਣ ਲਈ ਪੰਜ ਸ਼ਬਦ ਵਡਹੰਸ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਉਚਾਰ ਗਏ ਸਨ ਕਿ ਉਸ ਦੁੱਖ ਦੇ ਸਮੇਂ ਗੁਰਸਿੱਖਾਂ ਨੂੰ ਵਾਹਿਗੁਰੂ ਪ੍ਰੇਮ ਦਾ ਸਹਾਰਾ ਮਿਲੇ ਅਤੇ ਜਗਤ ਦੇ ਮਿੱਥੇ ਤਵ ਦਾ ਨਿਸ਼ਚਾ ਹੋ ਜਾਏ। ਇਹਨਾਂ ਨੂੰ ਅਲਹਾਣੀਆਂ ਦਾ ਸਿਰਨਾਮਾ ਦਿੱਤਾ ਹੈ, ਇਸ ਕਰਕੇ ਕਿ ਅਲਹਾਣੀ ਪਦ ਅਲਾਪ ਬਣਦਾ ਹੈ ਜਿਸ ਦਾ ਅਰਥ ਹੈ ਗਾਇਨ। ਅਲਹਾਣੀ ਦਾ ਕਦੇ ਭਾਵ ਹੁੰਦਾ ਸੀ ਕਿ ਗੁਣ ਕਥਨ, ਫਿਰ ਇਹ ਮਰ ਗਏ ਪ੍ਰਾਣੀ ਦੇ ਗੁਣ ਕਥਨ 'ਤੇ ਰੂੜੀ ਹੋ ਗਿਆ। ਗੁਰੂ ਜੀ ਨੇ ਇਹੋ ਵਰਤਾਰਾ ਲੈ ਕੇ ਪੰਜ ਸ਼ਬਦ ਰਚੇ ਕਿ ਜਿਨ੍ਹਾਂ ਵਿੱਚ ਵਾਹਿਗੁਰੂ ਜੀ ਦਾ ਗੁਣ ਕਥਨ ਹੈ, ਅਤੇ ਪ੍ਰਯੋਜਨ ਇਹ ਹੈ ਕਿ ਕਿਸੇ ਪਿਆਰੇ ਦੇ ਦੇਹਾਂਤ ਪਰ ਵਾਹਿਗੁਰੂ ਦੇ ਗੁਣ ਕਥਨ ਕਰੋ ਅਤੇ ਸ਼ੋਕ ਨੂੰ ਨਿਵਰਤ ਕਰੋ। ਗੁਰਸਿੱਖਾਂ ਵਿੱਚ ਚਲਾਣੇ ਦੇ ਦਿਨਾਂ ਵਿੱਚ ਇਹਨਾਂ ਅਲਾਣੀਆਂ ਦੇ ਕੀਰਤਨ ਹੁੰਦੇ ਹਨ। 19ਵਾਂ ਹੈ ਚੋਣਵੇਂ ਸਿੱਖ। ਗੁਰੂ ਨਾਨਕ ਦੇਵ ਜੀ ਦੇ ਲੰਮੇ ਦੇਸ਼ਾਟਨਾ ਨੇ ਗੁਰਸਿੱਖੀ ਦੂਰ ਦੂਰ ਫੈਲਾ ਦਿੱਤੀ ਸੀ। ਗੁਰੂ ਅੰਗਦ ਦੇਵ ਜੀ ਬਾਹਰ ਬਹੁਤ ਘੱਟ ਗਏ ਹਨ, ਪਰ ਸਿੱਖੀ ਦਾ ਪ੍ਰਚਾਰ ਉਹਨਾਂ ਦੇ ਸਮੇਂ ਵੀ ਚੋਖਾ ਵਧਿਆ ਸੀ। ਗੁਰੂ ਨਾਨਕ ਦੇਵ ਜੀ ਗੁਰਸਿੱਖੀ ਦੇ ਪ੍ਰਚਾਰ ਦੀ ਆਗਿਆ ਗੁਰੂ ਅੰਗਦ ਦੇਵ ਜੀ ਨੂੰ ਕਰ ਗਏ ਸਨ। ਇਸੀ ਤਰ੍ਹਾਂ ਆਪ ਜੀ ਨੇ ਗੱਦੀ ਦੇ ਕੇ ਗੁਰੂ ਅਮਰਦਾਸ ਜੀ ਨੂੰ ਪੰਥ ਕਰਨ ਦੀ ਆਗਿਆ ਕੀਤੀ ਸੀ। ਗੁਰੂ ਅਮਰਦਾਸ ਜੀ ਨੇ ਬਹੁਤ ਪ੍ਰਚਾਰ ਕੀਤਾ, ਦੂਰ ਦੇਸ਼ਾਂ ਵਿੱਚ ਪੂਰੇ ਭਾਂਡੇ ਗੁਰਮੁਖ ਸਿੱਖ ਸਤਨਾਮ ਦਾ ਉਪਦੇਸ਼ ਦੇਣ ਲਈ ਸਥਾਪਨ ਕੀਤੇ, ਜਿਨ੍ਹਾਂ ਨੂੰ ਮੰਜੀਆਂ ਆਖਦੇ ਹਨ। ਇਹਨਾਂ ਦੀ ਗਿਣਤੀ 22 ਸੀ। ਇਸ ਤੋਂ ਛੁੱਟ ਇਹ ਵੀ ਰਵਾਇਤ ਹੈ ਕਿ ਅਨੇਕਾਂ ਹੋਰ ਗੁਰਸਿੱਖ ਨਾਮ ਜਪਾਉਣ ਵਾਲੇ ਥਾਪੇ ਜਿਨ੍ਹਾਂ ਨੂੰ ਪੰਗੂੜੇ ਦੱਸਦੇ ਹਨ, ਅਤੇ ਕੁਛ ਬੀਬੀਆਂ ਗਿਆਤ ਗਏ ਹੋ ਗਈਆਂ ਵੀ ਪ੍ਰਚਾਰ ਕਰਦੀਆਂ ਅਤੇ ਸਤਨਾਮ ਦਾ ਪੱਲੂ ਫੇਰਦੀਆਂ ਸਨ। ਇਹਨਾਂ ਨੂੰ ਪੀੜੇ ਸੱਦੇ ਸੁਣਦੇ ਹਾਂ। ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਗਈ ਸੀ, ਅਤੇ ਇਹ ਹਰ ਸੂਬੇ ਵਿੱਚ ਸਗੋਂ ਅਫਗਾਨਿਸਤਾਨ ਕੀ ਤੁਰਕਿਸਤਾਨ ਤੱਕ ਵੀ ਸਿੱਖ ਮਿਲਦੇ ਸਨ। ਚੌਥੇ ਪਾਤਸ਼ਾਹ ਦਾ ਸਮਾਂ ਥੋੜ੍ਹਾ ਹੈ, ਪਰ ਪ੍ਰਚਾਰ ਬਹੁਤ ਹੋਇਆ ਹੈ। ਸਿੱਖੀ ਬਹੁਤ ਫੈਲੀ ਅਤੇ ਵਧੀ ਸੀ, ਜਿਸ ਦੇ ਵਿਤਰੇਕਵੇਂ ਹਾਲ ਲੱਭਦੇ ਨਹੀਂ। ਭਾਈ ਗੁਰਦਾਸ ਜੀ ਨੇ 11ਵੀਂ ਵਾਰ ਵਿੱਚ ਚੋਟੀ ਦੇ ਕੁਝ ਸਿੱਖਾਂ ਦੇ ਨਾਮ ਲਿਖੇ ਹਨ। ਉਹ ਗਿਣਤੀ ਚੌਥੀ ਪਾਤਸ਼ਾਹੀ ਦੇ ਸਾਰੇ ਸਿੱਖਾਂ ਦੀ ਨਹੀਂ ਹੈ, ਉਹ ਖਾਸ ਖਾਸ ਨਾਮ ਵੱਡੇ ਪ੍ਰਸਿੱਧਾਂ ਦੇ ਹਨ। ਕੁਛ ਸਿੱਖਾਂ ਦੇ ਪ੍ਰਸੰਗ ਸੰਪਰਦਾਇਕ ਗਿਆਨੀਆਂ ਵਿੱਚ ਸ਼ਬਦਾਂ ਦੀ ਉਥਾਨਕਾਂ ਨਾਲ ਆਏ ਹਨ, ਅਤੇ ਉਸ ਸਮੇਂ ਦੇ ਹੋਏ ਪ੍ਰਸਿੱਧ ਸਿੱਖਾਂ ਦੇ ਥਹੁ ਉਹਨਾਂ ਦੇ ਘਰਾਣਿਆਂ ਤੋਂ ਮਿਲੇ ਹਨ ਜੋ ਜਗ੍ਹਾ ਜਗ੍ਹਾ ਆਏ ਅਤੇ ਆਉਣਗੇ। ਭਾਈ ਗੁਰਦਾਸ ਜੀ ਨੇ ਜੋ ਨਾਮ ਦਿੱਤੇ ਹਨ ਉਹਨਾਂ ਦੇ ਸੰਖੇਪ ਪ੍ਰਸੰਗ ਭਗਤ ਰਤਨਾਵਲੀ ਜਾਂ ਸਿੱਖਾਂ ਦੀ ਭਗਤ ਮਾਲ ਵਿੱਚ ਹਨ, ਜੋ ਪੋਥੀ ਕੇ ਭਾਈ ਮਨੀ ਸਿੰਘ ਜੀ ਦੇ ਨਾਮ 'ਤੇ ਪ੍ਰਸਿੱਧ ਹੈ। ਇਹਨਾਂ ਸਾਰੇ ਪ੍ਰਸੰਗਾਂ ਨੂੰ ਸਮੇਂ ਦੀ ਤਰਤੀਬ ਵਿੱਚ ਬੰਨ ਸਕਣਾ ਕਠਿਨ ਹੈ। ਕੁਛ ਸਿੱਖਾਂ ਦੇ ਹਾਲ ਆ ਚੁੱਕੇ ਹਨ ਭਾਈ ਗੁਰਦਾਸ ਜੀ ਵਾਲੇ ਨਾਮ ਅਤੇ ਭਾਈ ਮਨੀ ਸਿੰਘ ਜੀ ਦੇ ਦਿੱਤੇ ਉਹਨਾਂ ਦੇ ਸੰਖੇਪ ਪ੍ਰਸੰਗ ਅੱਗੇ ਦਿੰਦੇ ਹਾਂ। ਭਾਈ ਤੀਰਥਾ। ਭਾਈ ਤੀਰਥਾ ਸੱਬਰਵਾਲ ਆਣ ਕੇ ਗੁਰੂ ਰਾਮਦਾਸ ਜੀ ਦੀ ਸ਼ਰਨ ਪਿਆ ਕਿ ਸਾਡਾ ਕਿਵੇਂ ਉਧਾਰ ਹੋਵੇ, ਤਾਂ ਬਚਨ ਹੋਇਆ, ਸੱਚ ਦੇ ਸਮਾਨ ਹੋਰ ਧਰਮ ਕੋਈ ਨਹੀਂ, ਮੁੱਖੋਂ ਵੀ ਸੱਚ ਬੋਲਣਾ ਅਤੇ ਰਿਧਿਓਂ ਵੀ ਸਚਿਆਰ ਰਹਿਣਾ, ਅਤੇ ਝੂਠ ਜੈਸਾ ਪਾਪ ਕੋਈ ਨਹੀਂ, ਝੂਠ ਨਹੀਂ ਕਮਾਉਣ। ਇਸੇ ਕਰਕੇ ਭਾਈ ਤੀਰਥੇ ਦਾ ਕਲਿਆਣ ਹੋਇਆ। 20ਵਾਂ ਹੈ ਸਾਖੀ ਹੋਰ ਚਲੀ। ਭਾਈ ਪੂਰੋ ਅਤੇ ਭਾਈ ਮਾਣਕ ਚੰਦ ਅਤੇ ਵਿਸ਼ਨ ਦਾਸ ਤਿੰਨੇ ਸਿੱਖ ਸਾਹਿਬ ਚੌਥੀ ਪਾਤਸ਼ਾਹੀ ਦੇ ਹਜ਼ੂਰ ਆਏ, ਅਸਾਂ ਨੂੰ ਐਸਾ ਉਪਦੇਸ਼ ਕਰੋ ਜਿਸ ਕਰ ਅਸਾਡਾ ਜਨਮ ਮਰਨ ਕੱਟੀਏ ਅਤੇ ਸਣੇ ਕੁਟੰਬ ਪਰਿਵਾਰ ਦੇ ਅਸਾਡਾ ਉਧਾਰ ਹੋਵੇ, ਤਾਂ ਬਚਨ ਹੋਇਆ ਤੁਸਾਂ ਆਪ ਵੀ ਗੁਰੂ ਕੇ ਸਿੱਖਾਂ ਦੀ ਟਹਿਲ ਸੇਵਾ ਕਰਨੀ, ਪੁੱਤਰਾਂ ਧੀਆਂ ਪਾਸੋਂ ਵੀ ਸੇਵਾ ਟਹਿਲ ਕਰਾਵਣੀ, ਇਸ ਤਰ੍ਹਾਂ ਜਾਣਨਾ ਕਿ ਜਿਵੇਂ ਅਸੀਂ ਵਾਹਿਗੁਰੂ ਦੇ ਟਹਿਲੀਏ ਹਾਂ ਤਿਵੇਂ ਸਾਡੇ ਪੁੱਤਰ ਸਭ ਵਾਹਿਗੁਰੂ ਦੇ ਟਹਿਲੀਏ ਹੈ, ਅਤੇ ਜਿਸ ਤਰ੍ਹਾਂ ਘੋੜਾ ਖਸਮ ਦੇ ਬੂਹੇ 'ਤੇ ਬੰਨ ਛੱਡੀਦਾ ਹੈ ਤਾਂ ਸਭ ਚਿੰਤਾ ਖਸਮ ਨੂੰ ਆਉਂਦੀ ਹੈ, ਤਿਵੇਂ ਧੀਆਂ ਪੁੱਤਰ ਸਭ ਵਾਹਿਗੁਰੂ ਕਾ ਕਰ ਜਾਣੇ ਤਾਂ ਵਾਹਿਗੁਰੂ ਨੂੰ ਇਸ ਦੀ ਸ਼ਰਮ ਪੈਂਦੀ ਹੈ, ਤਾਂ ਇਸ ਦਾ ਕਲਿਆਣ ਆਉਂਦਾ ਹੈ। ਤਾਂ ਇਸੇ ਕਰਕੇ ਭਾਈ ਪੂਰੋ ਅਤੇ ਮਾਣਕ ਚੰਦ ਅਤੇ ਬਿਸ਼ਨ ਦਾਸ ਦਾ ਕਲਿਆਣ ਹੋਇਆ। 21ਵਾਂ ਹੈ ਸਾਖੀ ਹੋਰ ਚਲੀ। ਭਾਈ ਪਦਾਰਥ ਅਤੇ ਤਾਰੂ ਭਾਰੂ ਤਿੰਨੇ ਗੁਰੂ ਰਾਮਦਾਸ ਜੀ ਦੇ ਪਾਸ ਆਏ। ਅੱਗੇ ਦੀਵਾਨ ਲੱਗਾ ਹੋਇਆ ਹੈ ਸੀ, ਕਥਾ ਕੀਰਤਨ ਆਉਂਦਾ ਸੀ। ਤਬ ਗੁਰੂ ਕੇ ਬਚਨਾਂ ਨੂੰ ਸੁਣ ਕੇ ਉਹਨਾਂ ਦੇ ਮਨ ਵਿੱਚ ਬਹੁਤ ਪੈ ਆਇਆ, ਤਾਂ ਉਹਨਾਂ ਅਰਦਾਸ ਕੀਤੀ, ਜੀ ਗਰੀਬ ਨਿਵਾਜ, ਅਸੀਂ ਗ੍ਰਸਤ ਕੁਟੰਬਾਂ ਵਿੱਚ ਪਲੇਟੇ ਹੋਏ ਹਾਂ, ਕਿਤੇ ਵੇਲੇ ਸ਼ਬਦ ਬਾਣੀ ਪੜ੍ਹ ਸੁਣ ਨਹੀਂ ਸਕਦੇ, ਸਾਡਾ ਕਿਸ ਪ੍ਰਕਾਰ ਕਰਕੇ ਉਧਾਰ ਹੋਵੇਗਾ, ਤਾਂ ਬਚਨ ਹੋਇਆ, ਸਿਰ ਸਿਰ ਰਿਜਕ ਸੰਭਾਹੇ ਠਾਕਰ, ਕਾਹੇ ਮਨ ਭਾਉ ਕਰਿਆ, ਜੇ ਤੇ ਜੀ ਵਾਹਿਗੁਰੂ ਨੇ ਉਤਪਤ ਕੀਤੇ ਹੈਨ, ਸਭਨਾਂ ਦਾ ਰਿਜਕ ਪਹਿਲੇ ਉਤਪਤ ਕੀਤਾ ਹੈ, ਤਾਂ ਤੇ ਤੁਸੀਂ ਗੁਰੂ ਕੇ ਦੁਆਰੇ ਸਿੱਧਕ ਕਰਕੇ ਬੈਠੋ, ਤਾਂ ਤੁਹਾਡੇ ਸੰਬੰਧੀਆਂ ਦਾ ਰਿਜ਼ਕ ਵਾਹਿਗੁਰੂ ਉੱਥੇ ਹੀ ਪਹੁੰਚਾਏਗਾ ਅਤੇ ਤੁਹਾਡਾ ਰਿਜ਼ਕ ਇੱਥੇ ਹੀ ਪਹੁੰਚਾਏਗਾ। ਤਾਂ ਉਹਨਾਂ ਆਪਣਿਆਂ ਬੇਟਿਆਂ ਨੂੰ ਸੱਦ ਕੇ ਕਿਹਾ, ਭਾਈ ਹੁਣ ਤੁਸੀਂ ਕੰਮ ਦੇ ਲਾਇਕ ਹੋਏ ਹੋ, ਹੁਣ ਤੁਸੀਂ ਘਰ ਦਾ ਕੰਮ ਸੰਭਾਲੋ, ਜੋ ਕਿਛ ਕਿਰਤ ਵਿੱਚੋਂ ਲਾਭ ਹੋਵੇ ਸੋ ਉੱਦਮ ਕਰਕੇ ਗੁਰੂ ਕੇ ਨਮਿਤ ਦਸਵੰਧ ਦੇਵਣਾ ਅਤੇ ਸਿੱਖਾਂ ਆਇਆਂ ਦੀ ਸੇਵਾ ਕਰਨੀ, ਅਤੇ ਅਸੀਂ ਇੱਥੇ ਹੀ ਗੁਰੂ ਕੇ ਦੁਆਰੇ ਰਹਾਂਗੇ ਅਤੇ ਇੱਥੇ ਪਾਣੀ ਪੱਖੇ ਦੀ ਗੁਰੂ ਕੇ ਦੁਆਰੇ ਸਾਧ ਸੰਗਤ ਵਿੱਚ ਸੇਵਾ ਕਰਾਂਗੇ ਅਤੇ ਕਥਾ ਕੀਰਤਨ ਸੁਣਾਂਗੇ ਤਾਂ ਸਾਡਾ ਵੀ ਕਲਿਆਣ ਹੋਵੇਗਾ। ਤਾਂ ਉਹਨਾਂ ਐਸਾ ਹੀ ਕੀਆ ਤਾਂ ਉਹਨਾਂ ਦਾ ਉਧਾਰ ਹੋਇਆ। 22ਵਾਂ ਸਾਖੀ ਹੋਰ ਚੱਲੀ। ਮਹਾਨੰਦ ਅਤੇ ਬਿਧੀ ਚੰਦ ਗੁਰੂ ਰਾਮਦਾਸ ਜੀ ਦੀ ਸ਼ਰਨੀ ਆਏ, ਜੋ ਅਸਾਡਾ ਜਨਮ ਮਰਨ ਤੁਸੀਂ ਕੱਟੋ। ਬਹੁਤਾ ਅਸੀਂ ਜਨਮ ਵਿੱਚ ਦੁੱਖ ਪਾਉਂਦੇ ਆਏ ਹਾਂ ਅਤੇ ਹੁਣ ਤੋਂ ਸਾਡੀ ਸ਼ਰਨ ਆਏ ਹਾਂ। ਅਸੀਂ ਜਾਣਦੇ ਹਾਂ ਜੋ ਸਾਡਾ ਉਧਾਰ ਹੋਵੇਗਾ। ਤਾਂ ਬਚਨ ਹੋਇਆ, ਤੁਸੀਂ ਆਪਣੇ ਸਰੂਪ ਨੂੰ ਪਛਾਣੋਗੇ ਤਾਂ ਤੋ ਸਾਡਾ ਜਨਮ ਮਰਨ ਮਿੱਟੇਗਾ। ਤਾਂ ਉਹਨਾਂ ਕਿਹਾ, ਅਸੀਂ ਆਪਣਾ ਸਰੂਪ ਇਹੋ ਜਾਣਦੇ ਹਾਂ ਜੋ ਅਸੀਂ ਖੱਤਰੀ ਹਾਂ, ਖੱਤਰੀਆਂ ਦੇ ਪੁੱਤਰ ਹਾਂ। ਜਾਂ ਇਤਨਾ ਉਹਨਾਂ ਕਿਹਾ ਤਾਂ ਸਾਹਿਬ ਬਚਨ ਕੀਤਾ, ਜੋ ਖੱਤਰੀ ਤਾਂ ਤੁਸਾਨੂੰ ਮਾਤਾ ਪਿਤਾ ਨੇ ਕਿਹਾ ਹੈ, ਸੋ ਸਰੀਰ ਦਾ ਨਾਮ ਧਰਿਆ ਹੈ। ਤੁਸੀਂ ਸਰੀਰ ਤਾਂ ਨਹੀਂ, ਇਹ ਸਰੀਰ ਤਾਂ ਇੱਥੇ ਹੀ ਰਹੇਗਾ। ਤੁਸੀਂ ਤਾਂ ਪਿਛਲੇ ਸਰੀਰ ਦੇ ਕਰਮ ਕੀਤੇ ਹੋਏ ਹੁਣ ਭੋਗਦੇ ਹੋ ਅਤੇ ਹੁਣ ਦੇ ਕਰਮ ਅੱਗੇ ਭੋਗੋਗੇ। ਤਾਂ ਤੁਸਾਂ ਇਸ ਸਰੀਰ ਨੂੰ ਬਸਤਰ ਜਾਣਨਾ ਅਤੇ ਆਪ ਨੂੰ ਬਸਤਰ ਪਹਿਰਨ ਵਾਲਾ ਸਾਖੀ ਜਾਣਨਾ ਤਾਂ ਤੁਹਾਡਾ ਉਧਾਰ ਹੋਵੇਗਾ। ਤਾਂ ਉਹਨਾਂ ਅਰਦਾਸ ਕੀਤੀ, ਅਸੀਂ ਕਿਉਂ ਕਰ ਆਪਣਾ ਸਰੂਪ ਪਛਾਣੀਏ? ਅਤੇ ਸਾਹਿਬ ਬਚਨ ਕੀਤਾ, ਤੁਸਾਂ ਸਦਾ ਕਥਾ ਕੀਰਤਨ ਨੇਮ ਨਾਲ ਸੁਣਨੀ, ਤੁਸਾਨੂੰ ਸਰੂਪ ਦਾ ਲਾਭ ਹੋਵੇਗਾ। ਤਾਂ ਉਹਨਾਂ ਐਸੇ ਹੀ ਨੇਮ ਨਾਲ ਕਥਾ ਕੀਰਤਨ ਸੁਣਨੀ, ਤਾਂ ਉਹਨਾਂ ਦਾ ਉਧਾਰ ਇਸੇ ਪ੍ਰਕਾਰ ਹੋਇਆ। 23ਵਾਂ ਹੈ ਸਾਖੀ ਹੋਰ ਚੱਲੀ। ਧਰਮਦਾਸ ਖੱਟੜਾ ਅਤੇ ਡੂਗਰਦਾਸ ਤਕਿਆਰ ਅਤੇ ਦੀਪਾ ਅਤੇ ਜੇਠਾ ਅਤੇ ਤੀਰਥਾ ਅਤੇ ਸਹਿਸਾਰੂ ਅਤੇ ਬੂਲਾ ਸਭੇ ਗੁਰੂ ਰਾਮਦਾਸ ਜੀ ਦੇ ਪਾਸ ਆਏ। ਆਏ ਕੇ ਅਰਦਾਸ ਕੀਤੀ ਉਹਨੇ, ਜੀ ਤੋ ਸਾਡੀ ਸ਼ਰਨ ਆਏ ਹਾਂ ਕਿ ਸਾਡਾ ਉਧਾਰ ਹੋਵੇ। ਤਾਂ ਬਚਨ ਹੋਇਆ, ਤੁਸਾਂ ਆਪਣੇ ਮਨ ਕਾ ਅਹੰਕਾਰ ਤਿਆਗਣਾ, ਜੋ ਸਿੱਖ ਤੁਸਾਡੇ ਪਾਸ ਆਵੇ ਆਪੋ ਆਪਣੀਆਂ ਘਰਾਂ ਥੀ ਉਹਨਾਂ ਦੀ ਸੇਵਾ ਕਰਨੀ, ਅਤੇ ਜੇ ਬਹੁਤੀ ਕਾਮਨਾ ਹੋਵੇ ਸੋ ਸਭਨਾ ਰਲ ਕੇ ਅਰਦਾਸ ਕਰਕੇ ਉਸਕਾ ਕਾਰਜ ਕਰ ਦੇਣਾ, ਅਤੇ ਜਿੱਥੇ ਸਾਧ ਸੰਗਤ ਕਥਾ ਕੀਰਤਨ ਹੋਵੇ ਤਿੱਥੇ ਪੰਜ ਵੇਲੇ ਚੱਲ ਕੇ ਜਾਉਣਾ, ਅਤੇ ਧਰਮਸਾਲ ਆਪਣੇ ਪਿੰਡ ਵਿੱਚ ਹੀ ਬਣਾਉਣੀ, ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਨਾਮ ਜਪਣਾ, ਅਤੇ ਅੰਮ੍ਰਿਤ ਵੇਲੇ ਜਾ ਕੇ ਗ੍ਰੰਥ ਜੀ ਦਾ ਦਰਸ਼ਨ ਕਰਨਾ, ਅਤੇ ਦੁਪਹਿਰ ਸਮੇਂ ਚਰਨ ਕਮਲ ਪੜ੍ਹਨੀ ਸੁਣਨੀ। ਦੋਏ ਘੜੀਆਂ ਦੇਹੋਂ ਰਹਿੰਦੇ ਦੋਏ ਘੜੀਆਂ ਰਾਤ ਜਾਂਦੀ ਤੀਕਰ ਕੀਰਤਨ ਰਹਿਰਾਸ ਪੜ੍ਹਨੀ, ਉਸ ਤੋਂ ਉਪਰੰਤ ਕਥਾ ਕੀਰਤਨ ਸੁਣ ਕੇ ਉਪਰੰਤ ਕੀਰਤਨ ਸੁਹੇਲਾ ਪੜ੍ਹ ਕੇ ਸੋਣਾ, ਹੋਰ ਕਿਰਤਕਾਰ ਜੋ ਕਰਨੀ ਸੱਚ ਬੋਲਣਾ ਸੱਚ ਕਮਾਉਣਾ। ਮੈਂ ਤੁਹਾਡਾ ਸਦਾ ਸੰਗੀ ਹੋਵਾਂਗਾ। ਇਸੇ ਕਰਕੇ ਉਹਨਾਂ ਦਾ ਕਲਿਆਣ ਹੋਇਆ। 24ਵਾਂ ਹੈ ਸਾਖੀ ਹੋਰ ਚੱਲੀ। ਮਈਆ ਅਤੇ ਜਾਪਾ ਅਤੇ ਨਈਆ ਖੁਲਰ ਜਾਤ ਤੁਲਸਾ ਵਹੋਰਾ ਚਾਰੇ ਗੁਰੂ ਰਾਮਦਾਸ ਜੀ ਦੀ ਸ਼ਰਨ ਆਏ। ਬੇਨਤੀ ਕੀਤੀ, ਜੀ ਸਾਨੂੰ ਐਸਾ ਉਪਦੇਸ਼ ਕਰੋ ਜੋ ਵਿੱਚੇ ਗ੍ਰਹਿਸਥ ਦੇ ਸਾਨੂੰ ਉਦਾਸੀ ਹੋਵੇ। ਤਾਂ ਬਚਨ ਹੋਇਆ, ਜੈਸੇ ਆਪਣੇ ਘਰਦਿਆਂ ਕੰਮਾਂ ਨਾਲ ਪਿਆਰ ਕਰਦੇ ਹੋ ਤੈਸੇ ਗੁਰੂ ਕੀ ਬਾਣੀ ਨਾਲ ਪਿਆਰ ਕਰੋ। ਜਿਸ ਵੇਲੇ ਗੁਰੂ ਕੀ ਸ਼ਬਦ ਬਾਣੀ ਨੂੰ ਪੜ੍ਹਨ ਸੁਣਨ ਬੈਠੋ ਤਾਂ ਸ਼ਬਦ ਦੇ ਅਰਥ ਅਤੇ ਪ੍ਰਯੋਜਨ ਵੱਲ ਧਿਆਨ ਰੱਖਣਾ, ਮੇਰੇ ਸਰੀਰ ਦਾ ਧਿਆਨ ਧਾਰਨਾ, ਮੇਰੀ ਬਾਣੀ ਦਾ ਉਚਾਰ ਕਰਨਾ। ਜੈਸੇ ਘੋੜੇ ਨੂੰ ਮਸਾਲਾ ਵੀ ਦੇਈਦਾ ਹੈ ਅਤੇ ਕਾਂਝਾ ਭੀਕਰੀ ਦਾ ਹੈ ਤਾਂ ਉਸਦਾ ਰੋਗ ਕਟੀਂਦਾ ਹੈ, ਤੈਸੇ ਗੁਰਾਂ ਦੇ ਧਿਆਨ ਅਰਨਾਮ ਕਰਕੇ ਹੋਮੇ ਦਾ ਰੋਗ ਕਟਿਆ ਜਾਂਦਾ ਹੈ। ਹੋਰ ਸਮਾਂ ਜਿਹੜਾ ਹੈ ਹੱਥਾਂ ਪੈਰਾਂ ਨਾਲ ਕੰਮ ਕਰਨਾ ਅਤੇ ਵਾਹਿਗੁਰੂ ਦਾ ਨਾਮ ਜਪਦਿਆਂ ਰਹਿਣਾ, ਨਾਮ ਕੈਸਾ ਹੈ ਕਲਯੁੱਗ ਵਿੱਚ ਜਹਾਜ਼ ਹੈ, ਇਹੋ ਤੋਂ ਸਾਡਾ ਉਧਾਰ ਕਰੇਗਾ। ਸੋ ਉਹਨਾਂ ਦਾ ਕਲਿਆਣ ਇਸੇ ਕਰਕੇ ਹੋਆ। ਇਹਨਾਂ ਤੋਂ ਛੁੱਟ ਹੋਰ ਕਈ ਸਿੱਖ ਉਸ ਵੇਲੇ ਅਨਿੰਨ ਭਗਤ ਅਤੇ ਪਰਮੇਸ਼ਰ ਦੇ ਪਿਆਰੇ ਹੋਏ ਹਨ, ਜੋ ਬੜੇ ਮੁਖੀਏ ਸਨ, ਜੈਸਾ ਕਿ ਭਾਈ ਸਾਲੋ, ਇਹ ਮਹਾਂਪੁਰਖ ਚੌਥੇ ਪਾਤਸ਼ਾਹ ਦਾ ਸਿੱਖ ਹੋਇਆ। ਬਾਣੀ ਨਾਮ ਦਾ ਪ੍ਰੇਮੀ ਅਤੇ ਪਰਉਪਕਾਰ ਦਾ ਪੁਤਲਾ ਸੀ। ਇਸ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਵਿੱਚ ਸਰੋਵਰ ਖੁੱਟਣ ਵਿੱਚ ਬੜੇ ਕਮਾਲ ਦੀ ਟਹਿਲ ਕੀਤੀ। ਇਸ ਨੇ ਲੋਹਗੜ ਵਾਲੇ ਪਾਸੇ ਗੁਰਸਿੱਖਾਂ ਦੇ ਜੋ ਉੱਥੇ ਟਿਕਦੇ ਸਨ ਵਾਸਤੇ ਟੋਬਾ ਬਣਵਾਇਆ ਸੀ, ਜੋ ਅੰਗਰੇਜ਼ੀ ਰਾਜ ਆ ਜਾਣ 'ਤੇ ਨਵੀਂ ਮਿਊਂਸੀਪਲ ਕਮੇਟੀ ਨੇ ਪੂਰ ਕੇ ਬਾਜ਼ਾਰ ਬਣਾ ਲਿਆ। ਪਰ ਗੁਰੂ ਕਾ ਮੰਦਰ ਜੋ ਭਾਈ ਸਾਲੋਂ ਨੇ ਬਣਵਾਇਆ ਸੀ ਹੁਣ ਤੱਕ ਮੌਜੂਦ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਸਿੱਖ ਜੋ ਉਸ ਥੋੜ੍ਹੇ ਸਮੇਂ ਵਿੱਚ ਬਣੇ ਅਤੇ ਅਨਿੰਨ ਹੋਏ ਜੈਸਾ ਭਾਈ ਸਾਲੋ ਆਦਿ ਸਨ, ਉਹ ਫਿਰ ਪੰਜਵੇਂ ਸਤਿਗੁਰਾਂ ਦੇ ਸਤਸੰਗ ਅਤੇ ਸੇਵਾ ਵਿੱਚ ਤਤਪਰ ਰਹੇ। ਉਹਨਾਂ ਦੇ ਪ੍ਰਸੰਗ ਪੰਚਮ ਪਾਤਸ਼ਾਹ ਜੀ ਦੇ ਜੀਵਨ ਵਿੱਚ ਵਰਣਨ ਹੁੰਦੇ ਹਨ। ਭਾਈ ਭਿਖਾਰੀ ਜੋ ਅਨਿੰਨ ਸਿੱਖ ਅਤੇ ਪੂਰਨ ਤਤਵੇਤਾ ਹੋਏ ਹਨ, ਤਵਾਰੀ ਖਾਲਸਾ ਨੇ ਗੁਰੂ ਰਾਮਦਾਸ ਜੀ ਦੇ ਸਮੇਂ ਹੋਏ ਲਿਖੇ ਹਨ। ਹੋਰ ਲੇਖਕਾਂ ਨੇ ਉਹਨਾਂ ਦੀ ਉਹ ਰਜ਼ਾ ਮੰਨਣ ਦੀ ਵਾਰਤਾ ਪੰਚਮ ਸਾਹਿਬਾਂ ਦੇ ਸਮੇਂ ਲਿਖੀ ਹੈ। 25ਵਾਂ ਹੈ ਗੁਰੂ ਪਰਿਵਾਰ। ਸ੍ਰੀ ਗੁਰੂ ਰਾਮਦਾਸ ਜੀ ਦੇ 3 ਬੇਟੇ ਸਨ। ਵੱਡੇ ਦਾ ਨਾਮ ਪ੍ਰਿਥੀ ਚੰਦ ਜੀ ਸੀ, ਵਿਚਲੇ ਦਾ ਨਾਂ ਮਹਾਦੇਵ ਸੀ ਅਤੇ ਸਭ ਤੋਂ ਛੋਟੇ ਦਾ ਨਾਮ ਸ੍ਰੀ ਅਰਜਨ ਦੇਵ ਜਾਂ ਅਰਜੁਨ ਮੱਲ ਸੀ। ਪ੍ਰਿਥੀ ਚੰਦ ਜਾਂ ਪ੍ਰਿਥੀਆ ਜਿਨ੍ਹਾਂ ਨੂੰ ਸਦਿਆ ਜਾਂਦਾ ਹੈ, ਉਹ ਬੜੇ ਸਿਆਣੇ ਸੰਸਾਰਕ ਸਮਝ ਵਿੱਚ ਮੰਨੀ ਪਰਮੰਨੀ ਅਕਲ ਵਾਲੇ ਸਨ। ਦੁਨਿਆਵੀ ਹਰ ਪ੍ਰਕਾਰ ਦਾ ਪ੍ਰਬੰਧ ਸੋਹਣਾ ਕਰ ਸਕਦੇ ਸਨ। ਜਦ ਤੋਂ ਗੁਰੂ ਰਾਮਦਾਸ ਜੀ ਨੂੰ ਗੱਦੀ ਮਿਲੀ, ਪ੍ਰਿਥੀਆ ਜੀ ਡੇਰੇ ਦਾ ਪ੍ਰਬੰਧ ਕਰਨ ਵਿੱਚ ਸਭ ਤੋਂ ਅੱਗੇ ਆਉਂਦੇ ਸਨ ਅਤੇ ਪ੍ਰਬੰਧ ਅਣਥਕ ਅਤੇ ਖੁੱਭ ਕੇ ਕਰਦੇ ਸਨ। ਸੰਗਤਾਂ ਆਈਆਂ ਦਾ ਬੰਦੋਬਸਤ, ਲੰਗਰ ਆਦਿ ਦਾ ਇੰਤਜ਼ਾਮ ਕਰਦੇ ਸਨ। ਪਰ ਇੱਕ ਗੱਲ ਐਸੀ ਸੀ ਜਿਸ ਦੀ ਸੋਝੀ ਬੜੀ ਮੁਸ਼ਕਲ ਪਿਆ ਕਰਦੀ ਹੈ। ਸੇਵਾ ਜੋ ਵਾਸ਼ਨਾ ਧਾਰ ਕੇ ਕੀਤੀ ਜਾਂਦੀ ਹੈ, ਉਹ ਵਾਸ਼ਨਾ ਨੂੰ ਤਿੱਖੀਆਂ ਕਰਦੀ ਹੈ, ਹਉਂਦੀਆਂ ਗੰਢਾਂ ਪੀੜੀਆਂ ਕਰਦੀ ਹੈ ਅਤੇ ਸੇਵਾ ਦਾ ਮਨੋਰਥ ਜੋ ਮਨ ਦੀ ਮੈਲ ਹਰਨੀ ਅਤੇ ਨਿਮਰਤਾ ਲਿਆ ਕੇ ਅੰਦਰੋਂ ਖੁਦਗਰਜ਼ੀ ਨੂੰ ਧੋ ਕੱਢਣਾ, ਜਿਸ ਨਾਲ ਹੋਮੇ ਦਾ ਬਲ ਨਿਤਾਣਾ ਹੁੰਦਾ ਜਾਵੇ ਤਾਂ ਜੋ ਨਾਮ ਧਿਆਨ ਅਤੇ ਪ੍ਰਭੂ ਪ੍ਰੇਮ ਦਾ ਅੰਦਰ ਨਿਵਾਸ ਹੋਵੇ, ਉਹ ਮਨੋਰਥ ਗੁੰਮ ਹੋ ਜਾਂਦਾ ਹੈ। ਉਸ ਦੀ ਥਾਂ ਅੰਦਰ ਸਵਾਰਥ ਪਰਤਾ ਵੱਧਦੀ ਹੈ ਅਤੇ ਸਵਾਰਥ ਸਿੱਧੀ ਲਈ ਜਿਨ੍ਹਾਂ ਬਨਾਵਟਾਂ ਦੀ ਲੋੜ ਪੈਂਦੀ ਹੈ, ਉਹ ਅਨਭੋਲ ਅੰਦਰ ਆਵੜਦੀਆਂ ਹਨ, ਫਿਰ ਭੁੱਲਾਂ ਆਉਂਦੀਆਂ ਹਨ। ਸ੍ਰੀ ਪ੍ਰਿਥੀਆ ਜੀ ਸਮਝਦੇ ਸਨ ਕਿ ਗੁਰੂ ਅੰਗਦ ਦੇਵ ਜੀ ਨੇ ਸੇਵਾ ਕਰਕੇ, ਗੁਰੂ ਅਮਰਦਾਸ ਜੀ ਨੇ ਸੇਵਾ ਕਰਕੇ, ਮੇਰੇ ਪਿਤਾ ਜੀ ਨੇ ਸੇਵਾ ਕਰਕੇ ਗੁਰਿਆਈ ਲਈ ਹੈ, ਮੈਂ ਗੱਦੀ ਨਸ਼ੀਨ ਹੋਵਾਂ, ਇਸ ਲਈ ਕੇਵਲ ਚੰਗੀ ਪ੍ਰਬੰਧ ਵਾਲੀ ਅਥਕ ਸੇਵਾ ਦੀ ਲੋੜ ਹੈ। ਸੋ ਮੇਰੇ ਜੈਸੀ ਕੋਈ ਕਰ ਹੀ ਨਹੀਂ ਸਕਦਾ। ਮੈਂ ਹੁਣ ਕੋੜਾ ਘੁੱਟ ਕਰਕੇ ਅਥਕ ਸੇਵਾ ਕਰ ਲਵਾਂ, ਫਿਰ ਗੱਦੀ ਦਾ ਮਾਲਕ ਹੋ ਕੇ ਸਾਰਾ ਐਸ਼ਵਰਜ ਮੇਰਾ ਹੋ ਜਾ ਸੀ। ਗੱਦੀ ਨੂੰ ਐਸ਼ਵਰਜ ਸਮਝਣਾ, ਦੁਨੀਆ ਦੀਆਂ ਗੱਦੀਆਂ ਵਾਂਗੂ ਗ੍ਰਹਿਣ ਅਤੇ ਪਕੜ ਦੀ ਵਸਤੂ ਸਮਝਣਾ ਅਤੇ ਇਸ ਲਈ ਲਲਚਣਾ, ਇਹ ਤਾਂ ਗੱਲ ਸੀ ਜੋ ਗੁਰੂ ਆਸ਼ੇ ਅਨੁਕੂਲ ਨਹੀਂ ਸੀ। ਨਾ ਗੁਰੂ ਅੰਗਦ ਦੇਵ ਜੀ ਨੇ, ਨਾ ਤੀਸਰੇ ਚੌਥੇ ਗੁਰੂ ਜੀ ਨੇ ਇਹ ਵਾਸ਼ਨਾ ਧਾਰ ਕੇ ਸੇਵਾ ਕੀਤੀ ਸੀ। ਇਹਨਾਂ ਤਰ੍ਹਾਂ ਦੇ ਦਿਲ ਵਿੱਚ ਸਤਿਗੁਰ ਨਾਲ ਪ੍ਰੇਮ ਸੀ, ਆਪਾਵਾਰ ਪ੍ਰੇਮ ਸੀ। ਉਹਨਾਂ ਦੀ ਪ੍ਰਸੰਨਤਾ ਇਹਨਾਂ ਦੀ ਪ੍ਰਾਪਤੀ ਦਾ ਆਦਰਸ਼ ਸੀ। ਉਹਨਾਂ ਦੀ ਸੇਵਾ ਵਿੱਚ ਰਹਿ ਕੇ ਉਹ ਗੱਦੀ ਦੀ ਵਾਸ਼ਨਾ ਤੋਂ ਵੀ ਨਿਰਵਾਸ, ਸਗੋਂ ਅਫੁਰ ਰਹਿੰਦੇ ਸਨ। ਸਗੋਂ ਗੱਦੀ ਮਿਲਣ ਵੇਲੇ ਗੱਦੀ ਲੈਣੋਂ ਇਨਕਾਰ ਕਰਦੇ ਰਹੇ। ਜੇ ਲਈ ਤਾਂ ਉਹ ਵੀ ਪਿਆਰ ਅਤੇ ਕੁਰਬਾਨੀ ਸੀ। ਆਪਣੇ ਪਿਆਰੇ ਗੁਰੂ ਦੀ ਆਗਿਆ ਨਹੀਂ ਸੀ ਭੰਗ ਕਰਨੀ ਚਾਹੁੰਦੇ। ਉਹ ਗੱਦੀ ਨੂੰ ਐਸ਼ਵਰਜ, ਪ੍ਰਤਾਪ ਜਾਂ ਪ੍ਰਾਪਤੀ ਨਹੀਂ ਸਮਝਦੇ ਸਨ, ਪਰ ਜ਼ਿੰਮੇਵਾਰੀ, ਕੁਰਬਾਨੀ ਅਤੇ ਪਰਮ ਤਿਆਗ। ਉਹ ਸੰਗਤਾਂ ਨੂੰ ਅਯਾਲੀ ਜਾਂ ਅਈਅੜ ਸਮਝ ਕੇ ਮਾਲਕੀ ਦੇ ਭਾਵ ਵਿੱਚ ਨਹੀਂ ਸਨ ਸ਼ਰਣ ਆਏ। ਰੂਹਾਨੀ ਬਿਮਾਰਾਂ ਨੂੰ ਅਰੁਜ ਕਰ ਦੇਣ ਦੀ ਅਤੇ ਮਾਂ ਜੀ ਕੋ ਕੁਰਬਾਨੀ ਕਰ ਕਰਕੇ ਬੱਚੇ ਪਾਲਦੀ ਹੈ, ਉਸ ਨਾਲੋਂ ਵਧੀਕ ਆਪਾਵਾਰ ਕੁਰਬਾਨੀ ਸਮਝਦੇ ਸਨ। ਸੰਗਤਾਂ ਦੇ ਪਾਪ ਹਰਨੇ, ਨਾਮਦਾਨ ਦੇ ਕੇ ਪਾਲਣਾ ਅਤੇ ਸਿਰੇ ਚਾੜ ਦੇਣੇ, ਇਹ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਸਨ। ਸੋ ਉਹਨਾਂ ਲਈ ਗੱਦੀ ਸਖ਼ਤ ਆਪਾਵਾਰ ਸੀ। ਆਪ ਦਿਨ ਰਾਤ ਅਖੰਡਾਕਾਰ ਬਿਰਤੀ ਦਾ ਪ੍ਰਵਾਹ ਵਾਹਿਗੁਰੂ ਪ੍ਰੇਮ ਵਿੱਚ ਤੇਲ ਦੀ ਧਾਰਾਂ ਵੱਤ ਜਾਰੀ ਰੱਖਦੇ ਅਤੇ ਆਪਣੇ ਪ੍ਰਿਯ ਪ੍ਰਭੂ ਦੇ ਆਨੰਦ ਸਰੂਪ ਦੀ ਆਨੰਦਮਈ ਪ੍ਰਾਪਤੀ ਵਿੱਚ ਸੁਖੀ ਰਹਿੰਦੇ ਸਨ। ਤਾਂ ਤਾਂ ਉਹਨਾਂ ਲਈ ਸੰਗਤਾਂ ਮਗਰ ਲਾਉਣੀਆਂ ਆਪਣੇ ਉਸ ਸੁੱਖ ਵਿੱਚ ਫਰਕ ਪਾਉਣ ਵਾਂਗੂ ਹੁੰਦਾ ਸੀ ਜੋ ਕੁਰਬਾਨੀ ਸੀ। अपने आत्म सुख विचों दान देना, संगतां दा ध्यान रखना, उन्हां दे पाप दूर करने ते प्रभु प्रेम विच उच्चे करना, ये अपने अंतरीव सुख दा दान करना सी, ये ग्रहण करना नहीं सी। ऐसी जीदान दे दे के भगती विच लावना। आई माया इज्जत ते वाह वाह उन्हां लई कोई वांछत वस्तु नहीं सन। ये चीज़ां तर्क करके ता ओ गुरु की शरण आपावार सेवा करते सन। इस प्रकार की सोझी उन्होंने घट जापदी है। जिन्हों ने गुरु जी की दिती गद्दी दे उल्ट गद्दी दे दावे किते सन। दूजे ईरखा एक ऐसी शह है कि जो बड़े बड़े धर्मियों विच भी बेमलूमे जा कुसदी है। गुरु जाने ठीक ठीक किवें सी, पर कुछ इस प्रकार के भावों तो अजाणू सी प्रिथिया जी। गुरु गद्दी नूं विरासत समझ के वड्डे पुत्र दा हक समझदे सन ते उसकी प्राप्ति दा वसीला सेवा समझदे सन। जो उन्हां दे ख्याल विच दासू दातू आदिकां ने नहीं सी कीती। पृथिया जी माया भी कट्ठी करदे गए ते इस दे प्रताप नाल वड्डे आदमियां ते हाकमां नाल बनाई भी गए। लोड पई ते इस ताकत नूं वरत के मनोरथ सिद्धि दा सहायक समझदे सन। पर श्री गुरु जी की नज़र विच ए सेवा इतना मुल नहीं सी पा रही कि गद्दी दा अधिकारी बना देवे जो गद्दी के त्याग ही त्याग सी। हाँ जी, जो हाँ रैत अतिताई ते भारी जिम्मेवारी दी आपावार नुछावरी दी मानो जगवेदी है सी। फिर गुरु जी नू इस दी दुनियादारी ते ऐश्वर्य दे संसारक सुभाव ते रुचियां दा भी पता सी। वह जानते सन कि यह गुरगादी दे योग नहीं है। श्री गुरु रामदास जी दे दूजे सपुत्र महादेव जी सन। इन्हां दी बिरती त्यागमई सी। ये कुछ अवतूतां वांगू रहना पसंद करदे सी। भले से, काली से, आत्मदृष्टि वाले से अते बेपरवाह रहिंदे से। ओ रुख ते ततख्या नहीं सी जो संगतां दी संभाल करे ते मायक जल्दियां लहर पछाड़ां विच अडोल ते अलेप रह सके। इसलिए ये बेपरवाही विच ही रहिंदे सन ते तपो बिरती विच होण करके सुभाव विच कुछ तीखणता वधेरे सी। तीसरे पुत्र से श्री अर्जन देव जी, इन्हां दी बिरती नाम विच लीन रहिंदी सी। बाणी जो पहले चार सतगुरां दी सी उस विच अत प्रेम सी। बचपन तो लगन सिखी भावना वाली सी। पिता विच पिता भावना ते अदब तो छुट गुरु भावना सी। ओ भावना अनिन सी ते परम प्रेम वाली सी। मानो पुत्र नहीं सन। गुरु अंगद देव जी वांग नानक प्रेम विच परवेदे होए पूरन सिख सन। शांत चित, सतोगुणी सुभाव, नाम विच लीनता लिव दे दर्जे दी, आत्म तत दर्शता कमाल दी सी। फिर सहारा ते ओ काबिलियत जो गुरतव निभा सके कमाल दी सी। सब तो मुख गल इस गुरियाई लई सी तुर तो अंगे आना, जैसा कि गुरु नानक देव जी ने श्री पावन सुलखणी जी नूं समझाया। जन्म साखी विच लिखिया है कि एक गुरगादी करतार दे अधीन आउंदी है, ओह देंदा है जिसनूं ओ चाहे। यथा न किसू के कर बिखे सब करतार अधीन। आप दे छोटी उम्रां विच ही तुरों अंगे होण दे लक्षण प्रगट आउंदे रहिंदे सन। यथा छोटे हुंदे ही एक दिन रिड़दे रिड़दे श्री अर्जन देव जी गुरु अमरदास जी दी गद्दी ते चले गए, तां गुरु जी ने मुस्कुरा के कहा, बेटा अजे वेला नहीं आया। मां तां उस वेले समझ गई सी कि ये तुरों आया है। एक वेर फिर बचपन विच ही गुरु अमरदास जी ने श्री अर्जन देव जी नूं कहा सी, दोएता बाणी दा बोए था। सो ये गद्दी निरी गुणा मात्र नूं धारण करन दी गद्दी भी नहीं सी। इस ते बैठण वाले तुरों थापे होए आउंदे सन ते उन्हां विच गुरियाई दी योग्यता ते होर गुण तुरों आउंदे सन। केवल वर्ताव विच ओह गुण प्रगट हो के साधारण अखां ते संगतां दे दिलां नूं तसली देंदे सन। जो कुछ गुरु करदा है ठीक करदा है, गुरियाई अमर वस्तु सी। हाँ जी, फिर दोहरा दई, सो ये गद्दी निरी गुणा मात्र नूं धारण करन दी गद्दी भी नहीं सी। इस ते बैठण वाले तुरों थापे होए आउंदे सन ਅਤੇ ਉਹਨਾਂ ਵਿੱਚ ਗੁਰਿਆਈ ਦੀ ਯੋਗਤਾ ਅਤੇ ਹੋਰ ਗੁਣ ਤੁਰੋਂ ਹੁੰਦੇ ਸਨ। ਕੇਵਲ ਵਰਤਾਓ ਵਿੱਚ ਉਹ ਗੁਣ ਪ੍ਰਗਟ ਹੋ ਕੇ ਸਾਧਾਰਨ ਅੱਖਾਂ ਅਤੇ ਸੰਗਤਾਂ ਦੇ ਦਿਲਾਂ ਨੂੰ ਤਸੱਲੀ ਦਿੰਦੇ ਸਨ ਕਿ ਜੋ ਕੁਛ ਗੁਰੂ ਕਰਦਾ ਹੈ ਠੀਕ ਕਰਦਾ ਹੈ। ਗੁਰਿਆਈ ਅਮਰੀ ਵਸਤੂ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।